ਵਿੱਚ ਸੂਮ ਨਾਮ ਬਿਸਰ ਵਾਰ ਗਿਰ ਜਾ ਕੇ ਵਾਰ ਕਰ ਸੁਦਾ ਫਲ ਕਰ ਦੀਨੋ ਨਰ ਨਾਹ ਕੇ ਉਪਤ ਸਵੈ ਤੀਨੀ ਕੋ ਰਾਣੀ ਨਿਜ ਮੀਤ ਹੀ ਕੋ ਤਨ ਦੀਨੋ ਗੀਤ ਕੀ ਕੋ ਨਿਸੋ ਫਲ ਚਾਹ ਕੇ ਅਗੇ ਜਨ ਕਾ ਸਰ ਅਗੇ ਤਰਾ ਪਿਆਗੇ ਤਰਾ ਨਰ ਨਾਥ ਮਾ ਧੁਨ ਸੁਨ ਧੁਨਾ ਤਾਹ ਕੇ ਆਹ ਕਾਮਨੀ ਕੇ ਹੇ ਤਹ ਕੇ ਕਾਮਨੀ ਕੇ ਅਵ ਅਹੰ ਕਜੋ ਅਹੰ ਕਜੋ ਸੀਸ ਸੁਸੀ ਜਾਹ ਕੇ ਕਹਿੰਦੇ ਸੋਮਵਾਰ ਸੋਮਨਾ ਦੇ ਵਿਪਰ ਬ੍ਰਾਹਮਣ ਸ਼ਿਵਜੀ ਦੀ ਉਪਾਸਨਾ ਕੀਤੀ ਉਹਨਾਂ ਨੂੰ ਅੰਮ੍ਰਿਤ ਫਲ ਮਿਲਿਆ ਜਿਹਨੂੰ ਖਾ ਕੇ ਬੰਦਾ ਲੰਬੀ ਉਮਰ ਵਾਲਾ ਹੋ ਜਾਂਦਾ। ਜਦੋਂ ਪੰਡਿਤ ਜੀ ਨੂੰ ਫਲ ਮਿਲਿਆ ਉਹਨੂੰ ਵਿਚਾਰਿਆ ਮੈਂ ਤਾਂ ਅੱਗੇ ਦੇ ਰਿਹਾ ਅਤੇ ਇਹ ਫਲ ਖਾ ਕੇ ਲੰਮੀ ਉਮਰ ਹੋ ਜਾਏਗੀ ਅਤੇ ਕਲੇਸ਼ ਹੀ ਹੈ ਸਾਡਾ ਜਿਹੜਾ ਰਾਜਾ ਬੜਾ ਧਰਮ ਹੈ ਉਹਨੂੰ ਕਿਉਂ ਨਾ ਦਿੱਤਾ ਜਾਵੇ ਅਤੇ ਰਾਜੇ ਭਰਤਰੀ ਨੂੰ ਦੇ ਤਾ। ਭਰਤਰੀ ਜੀ ਦਾ ਅੱਗੇ ਆਪਣੀ ਰਾਣੀ ਦੇ ਨਾਲ ਪਿਆਰ ਸੀ ਉਸਨੇ ਉਹਨੂੰ ਦੇ ਤਾ। ਰਾਣੀ ਦਾ ਅੱਗੇ ਹਸਵਾਨ ਨਾਲ ਪ੍ਰੀਤੀ ਸੀ ਉਹਨੂੰ ਦੇ ਤਾ। ਹਸਵਾਨ ਦੀ ਬੇਸਵਾ ਨਾਲ ਪ੍ਰੀਤੀ ਸੀ ਉਸਨੂੰ ਦੇ ਤਾ। ਬੇਸਵਾ ਨੇ ਕਿਹਾ ਮੇਰਾ ਜੀਵਨ ਤੇ ਵਕਾਰਮਈ ਹੈ ਫਲ ਮੇਰੇ ਜੋਗ ਨੇ ਸਾਡਾ ਰਾਜਾ ਭਰਤਰੀ ਬੜਾ ਧਰਮੀ ਉਹਨੂੰ ਦੇ ਦਿੱਤਾ। ਉਹ ਫਲ ਮੁੜ ਕੇ ਫਿਰ ਭਰਤਰੀ ਜੀ ਕੋਲ ਆ ਗਿਆ ਅਤੇ ਉਹਨੂੰ ਸ਼ੱਕ ਪਈ ਵੀ ਫਲ ਤਾਂ ਉਹ ਹੀ ਹੈ। ਰਾਣੀ ਨੂੰ ਪੁੱਛਿਆ ਵੀ ਫਲ ਕਹਿੰਦੀ ਵੀ ਬੜਾ ਸਵਾਦ ਸੀ ਮੈਂ ਖਾ ਲਿਆ ਅਖੀਰ ਭਰਤਰੀ ਨੇ ਜਦੋਂ ਸਾਰੀ ਖੋਜ ਕੀਤੀ ਮਨ 'ਤੇ ਬੜੀ ਠੋਕਰ ਵੱਜੀ ਕਿ ਰਾਣੀ ਦਾ ਰਾਜੇ ਦੇ ਉੱਪਰ ਮਨ ਸੰਤੁਸ਼ਟ ਨਹੀਂ ਹੋਇਆ। ਉਹ ਹਥਵਾਨ ਵੱਲ ਉਹਦੀ ਪ੍ਰੀਤੀ ਹੋ ਗਈ। ਹਥਵਾਨ ਨੂੰ ਰਾਣੀ ਮਿਲੀ ਹੈ ਉਹਦਾ ਮਨ ਉੱਥੇ ਸੰਤੁਸ਼ਟ ਨਹੀਂ। ਉਹ ਬੇਸਵਾ ਦੇ ਦੁਆਰੇ ਗਿਆ ਕਿ ਇਹ ਕੈਸਾ ਵਕਾਰ ਹੈ ਜੋ ਮਨ ਨੂੰ ਕਿੰਨਾ ਗਿਰਾਵਟ ਵਿੱਚ ਲੈ ਜਾਂਦਾ। ਉੱਥੋਂ ਫਿਰ ਉਹਦੇ ਮਨ ਨੂੰ ਠੋਕਰ ਵੱਜੀ ਉਹਨੂੰ ਕਾਰਨ ਵਿਰਾਮ ਹੋ ਗਿਆ ਅਤੇ ਫਿਰ ਉਹ ਗੋਰਖਨਾਥ ਦੀ ਸੰਗਤ ਹੋ ਗਈ। ਇੰਦਰ ਫਿਰ ਨਾਥ ਬਣ ਗਿਆ। ਫਿਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੁਮੇਰ ਪਰਬਤ 'ਤੇ ਗਏ ਅਤੇ ਸਤਿਗੁਰੂ ਜੀ ਦੀ ਕਿਰਪਾ ਦਾ ਪਾਤਰ ਬਣੇ। ਮਹਾਰਾਜ ਨੇ ਫਿਰ ਬਖਸ਼ਿਸ਼ ਕੀਤੀ। ਸੋਮ ਨਾਮ ਬਿਪਰ ਔਰ ਗਿਰਜਾ ਕੇ ਵਾਰ ਕਰ ਦੀਨੋ ਸੁਦਾ ਫਲ ਕਰ ਦੀਨੋ ਨਰ ਨਾਹ ਕੇ ਭੂਪਤ ਸਵਾਪਤ ਸਵਾਪਤਨੀ ਕੋ ਭੂਪਤ ਸਵਾਪਤਨੀ ਕੋ ਰਾਣੀ ਨਿਜ ਮੀਤ ਹੀ ਕੋ ਆਨੇ ਦੀਨੋ ਜੀਤ ਕੀ ਕੋ ਨੀਕੋ ਫਲ ਜਾ ਕੇ ਅੱਗੇ ਦਨ ਪਾਸ ਅੱਗੇ ਧਰਾ ਪਤ ਅੱਗੇ ਧਰਾ ਨਰ ਨਾਸ ਮਾਸ ਧਨਾ ਸੁਣ ਧੁਆਨਾ ਦੱਸ ਕੇ ਆਹਾ ਕਾਮਨੀ ਕੇ ਹਿਤ ਅਤੇ ਕਾਮਨੀ ਕੇ ਅਵ ਨਹ ਸਜੋ ਆਹਾ ਸਜੋ ਸੀਸ ਸਸੀ ਜਾ ਕੇ ਕਹਿੰਦੇ ਸੋਮ ਨਾਮ ਹੈ ਚੰਦਰਮਾ ਦਾ ਅਤੇ ਚੰਦਰ ਭਾਨ ਨਾਮ ਕਰਕੇ ਇੱਕ ਜਿਹੜਾ ਬ੍ਰਾਹਮਣ ਹੈ ਜੋ ਸੰਤੋਖ ਆਦਿ ਗੁਣਾਂ ਦੇ ਸਹਿਤ ਸੀ, ਬੜਾ ਸ੍ਰੇਸ਼ਟ ਪੁਰਸ਼ ਸੀ ਤੇ ਕਿਸੇ ਅੱਗੇ ਜਾਚਨ ਨਹੀਂ ਸੀ ਕਰਦਾ ਤੇ ਨਾ ਡੰਗ ਧਾਰ ਕੇ ਕਿਸੇ ਦੀ ਸੇਵਾ ਕਰਦਾ ਸੀ। ਔਰ ਘਰ ਮੈਂ ਰੋਜ਼ ਉਹਦੀ ਜਿਹੜੀ ਇਸਤਰੀ ਸੀ ਲੜਿਆ ਕਰਦੀ ਸੀ, ਬ੍ਰਾਹਮਣ ਨੂੰ ਬਹੁਤ ਧੀਰਜ ਦਿੰਦਾ ਸੀ, ਪਰੰਤੂ ਜਿਹੜੀ ਬ੍ਰਾਹਮਣ ਸੀ ਬਹੁਤ ਖਿਆਲ ਕਰਿਆ ਕਰੇ। ਆਖਰ ਕਹਿੰਦੇ ਜਿਹੜਾ ਚੰਦਰ ਭਾਨ ਬ੍ਰਾਹਮਣ ਸੀ, ਘਰ ਮੈਂ ਨਿਕਲ ਕੇ ਜੰਗਲ 'ਚ ਜਾ ਕੇ ਅਤੇ ਸ਼ਿਵ ਜੀ ਦੇਵੀ ਪਾਰਵਤੀ ਦੀ ਆਰਾਧਨਾ ਕਰਨ ਲੱਗ ਪਿਆ। ਉਹਨੇ ਪ੍ਰਸੰਨ ਹੋ ਕੇ ਵਰ ਲੈਣ ਲਈ ਕਿਹਾ, ਬ੍ਰਾਹਮਣ ਨੇ ਸੰਤੋਖ ਕਰਕੇ ਕੁਝ ਵੀ ਮੰਗਿਆ ਨਹੀਂ। ਅਖੀਰ ਉਹਨਾਂ ਨੇ ਆਪਣੀ ਕਿਰਪਾ ਨਾਲ ਅਮਰ ਫਲ ਦੇ ਦਿੱਤਾ, ਕਿਉਂਕਿ ਸੰਤ ਭਗਤ ਰਾਜਾ ਦੇਵਤਾ ਇਹਨਾਂ ਦਾ ਧਰਮ ਹੈ, ਜਿਹਦੇ 'ਤੇ ਪ੍ਰਸੰਨ ਹੁੰਦੇ ਆ ਖਾਲੀ ਨਹੀਂ ਮੋੜਦੇ। ਉਹ ਫਲ ਲੈ ਕੇ ਘਰ ਆਇਆ, ਆਪਸ 'ਚ ਦੋਨੋਂ ਜਿਹੜੇ ਇਸਤਰੀ ਪੁਰਸ਼ ਵਿਚਾਰ ਕਰਨ ਲੱਗੇ, ਇਹਨੂੰ ਖਾ ਕੇ ਸਾਡੀ ਉਮਰ 'ਤੇ ਵੱਡੀ ਹੋ ਜਾਏਗੀ, ਸਾਨੂੰ ਕੀ ਸੁੱਖ ਆਇਆ, ਸਾਡੇ ਘਰ 'ਚ ਭੋਜਨ ਪਾਣੀ ਦੀ ਤੰਗੀ ਹੈ, ਇਹ ਫਲ ਰਾਜੇ ਨੂੰ ਦੇਈਏ, ਉਹ ਸਾਨੂੰ ਧੰਨ ਦੇਵੇਗਾ, ਅਸੀਂ ਸੁੱਖ ਪਾਵਾਂਗੇ। ਰਾਜਾ ਧਰਮੀ ਹੈ, ਉਹਦੀ ਲੰਮੀ ਉਮਰ ਹੋਏਗੀ, ਪਰਜਾ ਸੁੱਖ ਹੋ ਗਈ। ਇਸ ਤਰ੍ਹਾਂ ਵਿਚਾਰ ਕੇ ਫਿਰ ਉਹ ਜਿਹੜਾ ਅਮਰ ਫਲ ਸੀ ਰਾਜੇ ਭਰਤੀ ਨੂੰ ਦੇ ਦਿੱਤਾ। ਰਾਜੇ ਨੇ ਵਿਚਾਰਿਆ ਅਤੇ ਅਸੀਂ ਤਾਂ ਰਾਜੇ ਹਾਂ, ਬੜੇ ਪਦਾਰਥ ਖਾਂਦੇ ਹਾਂ, ਆਪਣੀ ਪਿਆਰੀ ਰਾਣੀ ਸੀ ਉਹਨੂੰ ਦੇ ਦਿੱਤਾ, ਰਾਣੀ ਦਾ ਮਿੱਤਰ ਟਹਿਲ ਕਰਨ ਵਾਲਾ ਸੀ ਰਾਣੀ ਨੂੰ ਉਸਨੂੰ ਦੇ ਦਿੱਤਾ, ਉਹਦੀ ਕੋਈ ਵਿਸ਼ੇਸ਼ਤਾ ਨਹੀਂ ਸੀ। ਅਤੇ ਉਹ ਕਹਿੰਦਾ, ਰਾਣੀ ਕੋਲੋਂ ਮੈਂ ਤਾਂ ਬੜੇ ਪਦਾਰਥ ਸਨ, ਉਹਨਾਂ ਆਪਣੀ ਮਿੱਤਰਾਣੀ ਨੂੰ ਦੇ ਦਿੱਤਾ। ਇਸ ਤਰ੍ਹਾਂ ਵਿਚਾਰ ਕੇ ਫਿਰ ਉਸਨੇ ਰਾਜੇ ਨੂੰ ਦੇ ਦਿੱਤਾ। ਫਿਰ ਅੱਗੇ ਕਹਿੰਦੇ ਵੀ ਜਦੋਂ ਰਾਜੇ ਕੋਲ ਘੁੰਮ ਘੁੰਮਾ ਕੇ ਆਇਆ ਅਤੇ ਫਿਰ ਰਾਜੇ ਦੇ ਮਨ 'ਚ ਬੜਾ ਬੜਾਵ ਹੋ ਗਿਆ, ਇਸ ਵਾਸਤੇ ਫਿਰ ਉਹ ਇਹ ਗੱਲ ਕਹਿ ਰਹੇ ਹੈ। ਰਾਜੇ ਨੇ ਫਿਰ ਮਨ ਦੇ ਵਿੱਚ ਵਿਚਾਰਿਆ ਹੈ ਕਿ ਹੁਣ ਕਿਵੇਂ ਕੀਤਾ ਜਾਏ। ਸੋਮਵਾਰ ਨਾਮ ਬਿਪਰਵਰ ਗਿਰਜਾ ਕੇ ਵਾਰ ਕਰ ਲੈ ਨੂੰ, ਉਹ ਜਿਹੜਾ ਸੋਮਵਾਰ ਚੰਦਰ ਮਾਹਾ ਕਹਿ ਦਿਓ ਜਾਂ ਚੰਦਰ ਨਾਮ ਕਰਕੇ ਸੋਮ ਨਾਮ ਚੰਦਰ ਦਾ, ਸੋਮ ਨਾਮ ਬਿਪਰਵਰ ਗਿਰਜਾ ਕੇ ਵਾਰ ਕਰ ਲੈ ਨੂੰ, ਗਿਰਜਾ ਦੇ ਵਾਰ ਕਰਕੇ ਲਿਆ ਸੋਧਾ ਸੋਧਾ ਫਲ ਕਰ ਲੀਨੂ ਨਰ ਨਾਹ ਕੇ। ਕਹਿੰਦੇ ਫਿਰ ਉਹ ਜਿਹੜਾ ਬ੍ਰਾਹਮਣ ਸੀ ਉਸਨੇ ਸੋਧਾ ਦਾ ਨਾਮ ਅੰਮ੍ਰਿਤ, ਅੰਮ੍ਰਿਤ ਰੂਪੀ ਜਿਹੜਾ ਫਲ ਸੀ ਉਸਨੇ ਸੋਮ ਨਾਮ ਬਿਪਰ ਵਾਰ ਗਿਰ ਜਾਣ ਅਤੇ ਵਾਰ ਕਰ ਲੈਣਾ, ਪਾਰਵਤੀ ਦੇ ਵਾਰ ਕਰਕੇ ਸੋਮ ਨਾਮ ਦੇ ਬ੍ਰਾਹਮਣ ਨੇ ਜਿਹੜਾ ਵਾਰ ਸ੍ਰੇਸ਼ਟ ਬਿਪਰ ਬ੍ਰਾਹਮਣ ਸੀ ਵਾਰ ਕਰਕੇ ਲੈਣਾ ਸੋਧਾ ਫਲ ਅੰਮ੍ਰਿਤ ਫਲ ਕਰ ਦੀਨੋ ਨਰ ਨਾਹ ਕੇ। ਉਹ ਜਿਹੜਾ ਫਲ ਸੀ ਨਰਾਂ ਦਾ ਨਾਂ ਜਿਹੜਾ ਰਾਜਾ ਭਰਤੀ ਸੀ ਉਹਦੇ ਹੱਥ 'ਤੇ ਦਿੱਤਾ, ਭਾਗ ਉਹਨੂੰ ਦੇ ਦਿੱਤਾ। पत वै पत्नी को सूपत ने अपनी जी पिंगला नाम की रानी सी दे दिता। राणी मेरी मीत ही को राणी ने अपने मित्र हथवान को दे दिता। कानी ने गीत की को वह जरा हथवान सुन गीत की मैंने बेसवा में दिता। नीको फल चा के चंगा फल चा करके आगे गनका सरागे धरा पत आगे धरा अगे जड़ी गनका से उसने फिर कहते ये जरा फल से अगे गनका सरागे अगे जड़ी गनका से उसने फिर जरा फल से इस फल नी चंगा जान के रागिरी ने प्रेम दे सहत नी हो के अगे कहिए आगे गनका सरागे धरा पति आगे धरा धरती का पति जरा रागी धरती से अगे धर दता। नर नाथ मात सुनाना दस नर नाथ ने अपना जरा मथा से उसने भना मैंने फेरिया जरा नर का नाथ से उसने कहते जरा अपना मथा से उसने फेरिया के की होया नर नाथ मात सुनाना तम के पूरी भावना मैंने तम तक मैंने उसकी भावना आवाज में सुन के की होया जदों बेसवान पूछा तैं फल कितों लिया उसने हथवान बारे दसिया हथवान ने राणी बारे दसिया। ये बचन सुन के राजे ने शीश में फिर के अफसोस किया हंतवाना प्राप्त की पूरी जी थाना आवाज शीश सुन के अफसोस किया। आहा कामने के हे कहते कामने के आहा कामने के हेतर फते कामने के फिर कहना हाँ बहुत कष्ट है उसी कष्ट है कहते उस पिंगला नाम की स्त्री दे हेत मोह करके कहते जेडे चंगे काम से श्रेष्ठ जीके चंगे काम वो मैं त्याग देते आहा काम के हेत हते काम के जेडे चंगे काम से वो हते हांजी वो त्याग देते। अब कहाँ पयो कहाँ पयो शीस सही जाते मैं त्याग दिया संसार का मोह चीता ये विकार कैसा है कि कहते हूँ मैं त्याग के कहाँ भजो शीस असी जान के मैं उन्होंने कहते भजन कराँगा। कहते हूँ मैं इसमें त्याग के शिवजी शिवजी का मैं कहते आराधन करांगा भजांगा शीस शशि जाके जिन्हों के शीस नाम है शिखर भाव मस्तक में चंद्रमा विराज है दो कलांगा। ऐसे विचार से फिर वह विचार कर रहा है। सुरैया जिनको नित में चितमो चितमो तिन की रत मोतन माही रत्ती ना जिनको कहते नित हर रोज चेत दे हर वक्त चेतन मैंने जिदा मैं चिंतन करता सी जिन्हों मैं याद करता सी तिन की कहते उसकी रत्ती मैंने प्रीति मो तन माही रत्ती ना मेरे तन शरीर विच रत्ती मात्र भी नहीं है वो आन पमान के संग रत्ती पन का मन में गन का गृहना उना कहंदे कहंदे फिर मैनू भी प्रकार है कहंदे वो जिहड़ी स्त्री सी वो वो आन जो कहते वो आन मैंने होर समान संघ साथ रखी प्रीति कर दी है कौन का मन में गन का गृहिणी कहना जड़ा हथवान सी वो मन गन का ग्रह किन्ना कहते फिर एक चक्रवर्ती राजे की राणी है उसका चक्रवर्ती राजे उपर मन नहीं मिलना वो जाके टहलुए के अधीन हो गई है कि मैं भी प्रकार है वो स्त्री होर पुरुष न मिली है उन्हें कहते किस पुरुष के मन किस पुरुष के मन ता मन में गणका ग्रह नवी मन च गणका ने अपने घर बनाया हुआ भाव जी वो जरा टहलुआ है वो बेसवा बस रही है वो मन च बेसवा ग्रह कर रही है घर कर रही बस रही है एक है अबला प्रित कंदर्प है करकार है अबला स्त्री नू प्रेत नौकर कंदर्प है मैंने काम के अधीन होके और मोहे प्रकार जो मारी मैनू भी प्रकार है जरा मार काम के अधीन होके भजनों ने छड़ के इस झूठे मोहे फसया रहा चक्रवर्ती राजे की रानी का चक्रवर्ती राजे से मन मनिया ये काम दे वैसा नहीं क्या उसने जाके हथवान नाल प्रीति पाई है प्रयत नौकर उसका मन चक्रवर्ती राणी से नहीं मनिया वो जाके बेसवा दे अधीन हो गया इस करके कहते सब ने प्रकार मैनू भी प्रकार जरा मार काम के अधीन होके सब काम त्याग के इस पासे लगा रहा इस रीत समूह की प्रीत तभी इस रीति में देख के समूह सारे की प्रीति तभी त्याग के नृप हुए जगीश्वर ईश्वर चीना फिर कहते के चक्रवर्ती राजा की राणी जड़ी है वो हथवान में मिल रही है बेसवा के अधीन हो गया कंदर्प जरा काम के अधीन हो गई त्रकार है ऊंच नीच स्त्री पुरुष शुभ शुभ कर्म का विचार ही भुला दिता क्योंकि छेवें काम ने पूछा जात गुरुआ ने भी सी दसिया ये काम नक विश्राम बहुत जमी प्रभाव कहते मैं भी मार काम के अधीन हो गया कामदेव के अधीन होके राणी ने कहते जरा अमृत फल सी देता कहते इस जी पूर्वोक्त रीति है इनू विचार के मैं सारे की प्रीति त्यागती है संसार की प्रीति झूठी है एक ईश्वर की प्रीति सची है सब की प्रीति त्याग के राजा भरथरी ने फिर ईश्वर में चीना ईश्वर न जान के फिर योगी बन गया योगीश्वर योगियों का ईश्वर ईश्वर में चीना में जान तो मैं ईश्वर में नहीं जाना। योगियों करके पूजनीक हो गया, योगियों का ईश्वर बन गया परमेश्वर की मंजिल करके। कहते केवल प्रीति जा के ईश्वर नूं कहिंदे जाणिया राजा ने मूह पुत्तर गिणिया। दोहा भनियो कूप वैराग शत निज मन सिखिया, हेत सुनो जनो सुर गिरा तेहे जगत जल्द मह सेत। कहिंदे निज मन अपने मन नूं सिखिया देण वास्ते राजा ने ज्ञान दे सहत वैराग 700 श्लोक जड़ा कथन किया। वैराग भनियो भूप पर श्री राजे ने भनियो ने कथन किया वैराग का 700 श्लोक। निज मन सिख्या हेत कहंदे अपने मन सिख्या देने वास्ते जदों उसने कहंदे विवेक ते वैराग धारिया फिर ईश्वर नूं जाणिया फिर ही योगियों का पूजनीक होया। तो जड़ा 100 श्लोक रूपी बाणी राजा जी कहंदे किस तरह की है, कहंदे सुनो जनो शुभ गिरा ते हे, कहंदे हे जनो पुरखो सुनो ये शुभ गिरा बाणी है जेडे भरतरी दे वचन है। राजा भरतरी ने कहंदे जगत जल्द में सेत ये जगत रूपी जल्द समुद्र तो पार लंघन वास्ते सेतु मैंने पुल रूप है। जड़ा पुरश उन्होंने वचना धारेगा वो संसार समुद्र तो पार हो जाएगा। उन्होंने संसार तो पार होना बड़ा सौखा हो जाएगा। तुरथ अत नदवत गंभीर श्री हर भरत वैराग शत। कहंदे श्री तो भाव है माया दे त्यागने वाले राज नूं त्यागने वाले भरतरी हरि जी हैं। उन्होंने जो किया वैराग का श्लोक कहंदे अत सहमन बहुत करके वो नदी दी न्याई बड़ा नदवत नदी दी न्याई बहुत गंभीर डूंगा है नाद नाम डलदा है। कहंदे जैसे नदी निकले उन्हें नद कहंदे उन्हें कश्मीर है कश्मीर बदास्ता नहीं निकल के जेलम दे थले वग रही है। नाद विच जल होवे ते बाणी दे विच केड़ा पानी है केड़े कमल है। कहिंदे जिहड़ा जन्म मरण दा भै कथन करके दस्या इह तां हैगा जल। ते जिहड़ा कहिंदे जन्म महाबर बरस्यो ते जिहड़ा जन्म जन्म मरण भै वीर बिकसत कमल शलोक बण। कहिंदे जिहड़ा जन्म मरण का भय उन्होंने दसिया दिखाया ये जालिया कि जन्म महावर ग्रस्यो मरण कड़ा जड़ा जन्मया इनू महावर महा बली ने ग्रस्यो मरने ने ग्रस्या होया कि मरण का भय दिखाया। ते और कहंदे ये जेड़े 100 श्लोक है ये विच कमल खिड़े हुए हैं जेड़े 100 श्लोक है इन कहंदे कमल खिड़े हुए हैं। 100 श्लोक रूपी बाणी कैसी है कहंदे मन विच विवेक वैराग सहित ईश्वर नूं सुनिया योगियों का पूजनीक हो गया ते जड़ा डल हुंदा उहदे विचों नदियां निकलदियां नूं नद कहंदे ते नद विच जल हुंदा ते उहदे विच कमल हुंदे आ ते बाणी विच जल केड़ा कमल केड़ा जन्म मरण जिहड़ा भै खतन करके दसिया दा जल है जन्म महावर ग्रस्यो मरण कर। कहंदे ऐसे बाक जिहड़े आ इहनूं मरण दा भै दिखाया ते किरमाद ते गंध आदक ਇਹ ਮਹਾਂ ਬਖਾਦ ਬੜੇ ਦੁੱਖ ਦੇਣ ਵਾਲੇ ਇਹ ਦਾਦਕ ਬਾਗਾਂ ਵਿੱਚ ਜਾਨਵਰ ਦਾ ਭੈ ਦਿਖਾਇਆ ਔਰ ਜਿਹੜੇ ਸਲੋਕ ਹੈ ਸਮੂਹ ਕਮਲ ਖਿੜੇ ਹੋਏ ਹੈ ਕਮਲੂਕੀ ਸਲੋਕਾਂ ਦੀ ਨਾਲੀ ਪੱਤੇ ਹਾਂਜੀ ਆਦਿ ਦੀ ਜਿਹੜੀ ਸਮਤਾ ਹੈ ਉਹ ਕਮਲਾਂ ਨਾਲ ਕਿਵੇਂ ਹੋਏਗੀ ਉਹ ਅੱਗੇ ਦਰਸਾਉਣਗੇ। ਕਵਿਤ ਦੋਖ ਦ੍ਰਿਸ਼ਟ ਨਾਲ ਗੁਰਦਲ ਪਦ ਲਘੂ ਪਰ ਅੰਕ ਮਾਤਰਾ ਤਾਰੀ ਕਰ ਅਰਥ ਸੋ ਬਾਸ ਹੈ। ਸੋ ਫਿਰ ਦੱਸਦੇ ਹੈ ਕਿ ਪਦਾਰਥਾਂ ਦੇ ਵਿੱਚ ਜਿਹੜਾ ਦੂਸ਼ਣ ਦਿਖਾਉਣੇ ਹੈ ਦੋਖ ਦ੍ਰਿਸ਼ਟੀ ਹੈ ਇਹ ਕਮਲ ਰੂਪੀ ਸਲੋਕਾਂ ਦੀਆਂ ਨਾਲੀਆਂ ਹਨ ਅਤੇ ਵਰਨਾ ਦਾ ਜਿਹੜਾ ਸੰਦਾ ਹਾਂਜੀ ਨਾਮ ਜਿਹੜੇ ਪਾ ਲਿਆ ਸਲੋਕਾਂ 'ਚ ਪਾ ਲਿਆ ਉਹ ਵੱਡੇ ਵੱਡੇ ਪੱਤੇ ਹੈ ਦਾਲਨਾ ਗੁਰ ਵਰਨ ਨੇ ਵੱਡੇ ਦਾਲ ਪਦ ਉਹ ਬੜੇ ਵੱਡੇ ਪੱਤੇ ਹੈ ਹਾਂਜੀ ਉਹ ਵਰਨਾ ਦਾ ਜਿਹੜਾ ਸੰਦਾ ਆ ਵਰਨਾ ਦਾ ਜੋ ਸੰਦਾ ਹੈ ਗੁਰਮਨ ਵੱਡੇ ਦਲ ਪਦ ਪੱਤੇ ਹੈ ਦਲ ਪੱਤੇ ਹੈ ਵੱਡੇ ਪਦ ਲਘੂ ਪਰ ਅੰਕ ਮਾਤਰਾ ਤਾਰੀ ਦਾ ਅਰਥੋ ਵਾਸ ਹੈ ਜਿਹੜੇ ਦਲ ਵੱਡੇ ਪੱਤੇ ਹੈ ਅਤੇ ਪਦ ਜਿਹੜੇ ਹੈ ਸਲੋਕਾਂ ਵਿੱਚ ਪਦ ਹੈ ਹਾਂਜੀ ਔਰ ਵਰਨ ਦਾ ਜਿਹੜਾ ਸਮਦਾ ਹੈ ਇਹ ਵੱਡੇ ਪੱਤੇ ਹੈ ਪਦ ਲਗ ਪਰ ਅੰਕ ਮਾਤਰਾ ਤਾਰੀ ਦਾ ਰਸ ਤੋਂ ਵਾਸ ਹੈ ਪਦ ਜੋ ਸਲੋਕਾਂ ਵਿੱਚ ਪਦ ਹੈ ਵੱਡੇ ਪੱਤੇ ਹੈ ਔਰ ਛੋਟੇ ਪੱਤੇ ਅੱਖਰ ਹੈ ਮਾਤਰਾ ਜਿਹੜੀਆਂ ਇਹ ਤਰੀਆਂ ਜਿਹੜੀਆਂ ਫੁੱਲਾਂ ਦੇ ਵਿੱਚ ਹੁੰਦੀਆਂ ਫੁੱਲਾਂ ਦੇ ਵਿੱਚ ਉਹ ਹੁੰਦੀਆਂ ਅਰਥ ਸੋ ਬਾਸ ਹੈ ਅਤੇ ਅਰਥ ਸੋ ਬਾਸ ਹੈ ਦਲ ਕਹਿੰਦੇ ਕਮਲੂਪੀ ਸਲੋਕਾਂ ਦੀ ਜਿਹੜੀ ਨਾਲੀ ਹੈ ਉਹ ਵਰਨਾ ਦੇ ਸਮੁਦਾਇ ਦਾ ਨਾਮ ਪਦ ਹੈ ਥੋੜ੍ਹੇ ਅੱਖਰ ਜੋੜਦੇ ਹੀ ਉਹਨੂੰ ਪਦ ਕਹਿ ਦਿੰਦੇ ਆ ਸਲੋਕਾਂ ਜਿਹੜੇ ਪਦ ਆ ਵੱਡੇ ਪੱਤੇ ਆ ਔਰ ਛੋਟੇ ਪੱਤੇ ਅੱਖਰ ਆ ਜਿਹੜੀਆਂ ਮਾਤਰਾ ਉਹ ਤਰੀਆਂ ਜਿਹੜੀਆਂ ਫੁੱਲਾਂ ਦੇ ਵਿੱਚ ਹੁੰਦੀਆਂ ਜਿਹੜਾ ਸੋਨੇ ਦੇ ਰੰਗ ਹਾਂਜੀ ਉਹ ਅਤਸੇ ਕਰਕੇ ਕਹਿੰਦੇ ਜਿਹੜੀ ਸ੍ਰੇਸ਼ਟ ਵਾਸ਼ਨਾ ਹੈ ਜਿਹੜੇ ਅਰਥ ਹੈ ਉਹ ਸ੍ਰੇਸ਼ਟ ਵਾਸ਼ਨਾ ਹੈ ਅੰਕ ਮਾਤਰਾ ਤਰੀ ਤਰ ਅਰਥ ਸੋ ਵਾਸ ਹੈ ਜਿਹੜੇ ਅਰਥ ਹੈ ਉਹ ਇਹਦੇ 'ਚ ਸ੍ਰੇਸ਼ਟ ਵਾਸ਼ਨਾ ਹੈ ਡਾਂਟੇ ਕਾਟੇ ਮੰਦ ਸੰਗ ਇੰਦ ਹੇਰ ਨਿਸਮੰਦ ਅਰਕ ਵਿਵੇਕ ਕੇ ਪ੍ਰਕਾਸ਼ ਤੇ ਵਿਕਾਸ ਹੈ ਕਹਿੰਦੇ ਡਾਂਟੇ ਜਿਹੜਾ ਤਾੜਨਾ ਕਰਨੀ ਹੈ ਤਾੜਨਾ ਕਰਨ ਵਾਲੇ ਜਿਹੜੇ ਵਾਕ ਹੈ ਇਹ ਕੰਡੇ ਹੈ ਜਿਵੇਂ ਕਵਲ ਚੰਦ ਨੂੰ ਦੇਖ ਕੇ ਫਿਰ ਹਾਂਜੀ ਇੰਦ ਹੇਰ ਨਿਸ ਮੰਦ ਕਹਿੰਦੇ ਇੰਦੂ ਚੰਦਰਾਂ ਨੂੰ ਹੇਰ ਦੇਖ ਕੇ ਨਿਸ ਰਾਤ ਨੂੰ ਕਬਲ ਜਿਹੜੇ ਹੈ ਮੁੰਦੇ ਜਾਂਦੇ ਹੈ ਹਾਂਜੀ ਡਾਂਟੇ ਕਾਂਟੇ ਮੰਦ ਸੰਗ ਕਹਿੰਦੇ ਜਿਹੜੀ ਡਾਟਣਾ ਤਾੜਨਾ ਕਰਨੀ ਹੈ ਤਾੜਨਾ ਕਰਨ ਵਾਲੇ ਜਿਹੜੇ ਵਾਕ ਹੈ ਉਹ ਕੰਡਿਆਂ ਦੀ ਨਹੀਂ ਆਈਆਂ ਹਿੰਦੂ ਹੇਰ ਨੇ ਹਾਂਜੀ ਜਿਹੜੇ ਹਿੰਦੂ ਚੰਦਰਮਾ ਨੂੰ ਹੇਰ ਦੇਖ ਕੇ ਨੇ ਸਪੰਦ ਹਾਂਜੀ ਮੁੰਦੇ ਜਾਂਦੇ ਆ ਨੇ ਸਪੰਦ ਨੇ ਸੁਪੰਦ ਪਾਠ ਚਾਹੀਏ ਨੇ ਸੰਬੰਧ ਨਹੀਂ ਨੇ ਸੁਪੰਦ ਭਾਵ ਮੁੰਡੇ ਜਾਂਦੇ ਆ ਅਰਥ ਵਿਵੇਕ ਕੇ ਪ੍ਰਕਾਸ਼ ਤੇ ਵਿਕਾਸ ਹੈ ਸੋ ਕਹਿੰਦੇ ਅਰਥ ਪਿਆਸੇ ਕਰਕੇ ਨਹੀਂ ਸ੍ਰੇਸ਼ਟ ਵਾਹਿਣਾ ਡਾਂਟੇ ਤਾੜਨਾ ਕਰਨੇ ਵਾਕ ਕੰਡੇ ਹੈ ਜਿਵੇਂ ਕਬਲ ਚੰਦ ਨੂੰ ਦੇਖ ਕੇ ਸਪੰਦ ਮੈਨੂੰ ਮੁੰਦਿਆ ਜਾਂਦਾ ਹੈ। ਕੈਸੇ ਮੰਦ ਪੁਰਸ਼ਾਂ ਦਾ ਜਿਹੜਾ ਸੰਗ ਹੈ ਉਹ ਇੰਦ ਚੰਦਰਮਾ ਦੀ ਨਿਆਈ ਹੈ, ਉਹਨੂੰ ਦੇਖ ਕੇ ਪ੍ਰਾਪਤ ਹੋ ਕੇ ਨਿਸਪੰਦ ਮੈਨੂੰ ਮੁੰਦੇ ਜਾਂਦੇ ਹੈ ਕਮਲਾਂ ਰੂਪੀ ਸਲੋਕ। ਅਰਕ ਵਿਵੇਕ ਅਤੇ ਪ੍ਰਕਾਸ਼ ਅਤੇ ਵਿਕਾਸ ਹੈ। ਅਰਕ ਨਾਮ ਹੈ ਸੂਰਜ ਦਾ। ਜੇ ਖੋਟੇ ਪੁਰਸ਼ਾਂ ਦੇ ਹੱਥ 'ਚ ਪੁਸਤਕ ਆ ਜਾਏ ਅਤੇ ਉਹ ਸੰਤੋਖ ਕਰਕੇ ਰੱਖ ਦਿੰਦੇ ਆ, ਪਾਠ ਕਰਕੇ ਉਹਦਾ ਜਿਹੜਾ ਅਰਥ ਸਿਧਾਂਤ ਹੈ ਉਹਨੂੰ ਸਮਝਦੇ ਨਹੀਂ। ਅਤੇ ਜਿਹੜਾ ਨਹੀਂ ਸਮਝਦੇ ਅਰਥ ਸਿਧਾਂਤ ਨੂੰ, ਹਾਂਜੀ ਅਰਥ ਸਿਧਾਂਤ ਨੂੰ ਨਾ ਸਮਝਣ ਕਰਕੇ ਉਹ ਕੁਛ ਰੱਖ ਦਿੰਦੇ ਆ ਪਾਠ ਕਰਕੇ, ਉਹਨਾਂ ਦਾ ਅਰਥ ਸਿਧਾਂਤ ਨਾ ਸਮਝਣ ਇਹੀ ਮੁੰਦਣਾ। ਜਿਹੜੇ ਸੂਰਜ ਰੂਪੀ ਵਿਵੇਕੀ ਪੁਰਖ ਹੈ ਉਹਦੇ ਪ੍ਰਕਾਸ਼ 'ਤੇ ਉਹਨੂੰ ਪ੍ਰਾਪਤ ਹੋ ਖਿੜ ਜਾਂਦੇ ਆ, ਹਾਂਜੀ। ਅਤੇ ਅਰਥ ਇਹ ਆ ਜਿਹੜਾ ਵਿਵੇਕੀ ਪੁਰਖ ਉਹਨੂੰ ਪੜ੍ਹਦੇ ਆ, ਪੜ੍ਹ ਕੇ ਉਹਦੇ ਸਾਰ ਸਿਧਾਂਤ ਨੂੰ ਜਾਣਦੇ ਆ, ਇਹੀ ਉਹਨਾਂ ਦੇ ਮਨ ਦਾ ਖਿੜ ਜਾਣਾ ਹੈ। ਭੋਗੀ ਭੂੰਡ ਭੋਗ ਮਲ, ਭੋਗ ਤਨ ਤਜੇ ਪਲ, ਸੰਤਨ ਕੋ ਮਨ ਅਲ ਸੇਵੇ ਸਦ ਤਾਸ ਹੈ। ਫਿਰ ਅੱਗੇ ਆਖਦੇ ਜਿਹੜੇ ਭੋਗੀ ਹੈ ਉਹ ਭੂੰਡ ਦੀ ਨਿਆਈ ਮਲ ਨੂੰ ਭਖ ਰਿਹਾ, ਭੂੰਡ ਕਬਲ ਦੀ ਸਾਰ ਨਹੀਂ ਜਾਂਦਾ, ਇਹ ਮਨ ਵੀਰ ਕੋ ਕਬਲ ਕੀ ਸਾਰ ਨੂੰ ਮੂਲ ਪਾਈ, ਕਬਲ ਦੀ ਸਾਰ ਨੂੰ ਨਹੀਂ ਜਾਣਦਾ, ਉਹ ਕਬਲ ਦੀ ਸਾਰ ਨੂੰ ਨਹੀਂ ਜਾਣਦੇ। ਇਸ ਤਰ੍ਹਾਂ ਜਿਹੜੀ ਭੋਗੀ ਪੁਰਖ ਹੈ ਭੂੰਡ ਰੂਪ ਹੈ। ਸਲੋਕਾਂ ਦੇ ਜੋ ਕਹਿੰਦੇ ਭੋਗਾਂ ਦੀ ਨਿਖੇਧੀ ਦੇ ਹੇਤ ਬਚਨ ਕਥਨ ਕੀ ਅਤੇ ਉਹ ਮਲ ਰੂਪ ਹੈ, ਉਹ ਨਿਖੇਧੀ ਰੂਪੀ ਸਾਰ ਨੂੰ ਨਾ ਜਾਣਦੇ ਹੋਏ ਜਿਹੜੇ ਭੂੰਡ ਰੂਪੀ ਭੋਗੀ ਪੁਰਖ ਹੈ ਉਹ ਭੋਗਾਂ ਨੂੰ ਭੋਗਦੇ ਹੋਏ ਪਲ ਮਾਤਰ ਵੀ ਹਾਂਜੀ ਉਹਨਾਂ ਦਾ ਤਿਆਗ ਨਹੀਂ ਕਰਦੇ। ਭੋਗੀ ਪੁਰਖ ਜਿਹੜੇ ਆ ਉਹਨਾਂ ਦਾ ਤਿਆਗ ਨਹੀਂ ਕਰਦੇ। ਭੋਗੀ ਭੂੰਡ ਮਲ ਭੋਗ, ਭੋਗੀ ਜਿਹੜੇ ਆ ਭੂੰਡਾਂ ਦੀ ਨੇ, ਵਿਸ਼ੇ ਭੋਗਣ ਵੀ ਮਲ ਨੂੰ ਭੋਗਤ ਨਾ ਤਜੇ ਪਾਲਕ ਪਲ ਵੀ ਨਹੀਂ ਤਿਆਗਦੇ। ਸੰਤਨ ਕੋ ਮਨ ਅਲ ਸੇਵੇ ਸਦਾ ਤਾਸ, ਸੰਤਾਂ ਦਾ ਮਨ ਰੂਪੀ ਅਲ ਜਿਹੜਾ ਭੌਰਾ ਹੈ ਉਹ ਤਾਸ ਇਸ ਨੂੰ ਸਦਾ ਸੇਵੇ ਅਰਾਧਦਾ, ਭਾਵ ਉਹਨਾਂ ਗ੍ਰੰਥਾਂ ਤੋਂ ਵਿਚਾਰ ਲੈ ਕੇ ਆਪਣੇ ਜੀਵਨ ਨੂੰ ਸਵਾਰਦਾ ਹੈ। ਸੰਤਾਂ ਦੇ ਮਨ ਰੂਪੀ ਭੌਰੇ ਸੇਵਦੇ ਸਦਾ ਹੀ, ਫਿਰ ਉਹਨਾਂ ਦਿਨ ਜਿਹੜਾ ਕਮਲ ਰੂਪੀ ਸਲੋਕਾਂ ਨੂੰ ਇਹੀ ਸੇਵਣਾ, ਉਹਨਾਂ ਪੁਨਾ ਵਾਰ ਵਾਰ ਸਲੋਕਾਂ ਦਾ ਅਭਿਆਸ ਕਰ ਕਰਕੇ ਸਾਰ ਤੱਤ ਨੂੰ ਜਾਣਦੇ। ਕਹਿੰਦੇ ਐਸੇ ਜਿਹੜੇ ਸੰਤਾਂ ਜੈਸੇ ਪੁਰਸ਼ ਇਹ ਨੇਤਰਾਂ ਨਾਲ ਦੇਖਿਆ ਨਹੀਂ, ਪਰ ਜੀ ਕਹਿੰਦੇ ਆ ਇਸ ਵਾਸਤੇ ਕਹਿੰਦੇ ਮੈਂ ਆਪਣੇ ਮਨ ਨੂੰ ਹੀ ਕਸਰ ਕਰਨਾ, ਮੈਂ ਆਪਣੇ ਮਨ ਨੂੰ ਹੀ ਸਰੋਤਾ ਬਣਾਇਆ। ਕਹਿੰਦੇ ਤੁਹਾਡੀ ਕੋਈ ਹੋਰ ਤਾਂ ਕੋਈ ਹੈ ਨਹੀਂ, ਕਹਿੰਦੇ ਮੈਂ ਆਪਣੇ ਮਨ ਨੂੰ ਹੀ ਸਰੋਤਾ ਬਣਾ ਕੇ ਕਸਨ ਕਰ ਰਿਹਾ। ਇਸ ਤਰ੍ਹਾਂ ਦੇ ਬਚਨ ਜੋ ਮਨ ਨੂੰ ਕਹਿ ਕੇ ਰਾਜਾ ਜੀ ਕਹਿੰਦੇ ਭਾਵ ਸੰਸਾਰ ਜਿਹੜਾ ਜਨਮ ਮਰਨ ਦੇ ਨਾਸ ਕਰਨੇ ਹਾਰੇ ਬਚਨ, ਸੰਸਾਰ ਦੇ ਦੁੱਖਾਂ ਦੇ ਨਾਸ ਕਰਨ ਵਾਲੇ ਬਚਨ। ਕਹਿੰਦੇ ਫਿਰ ਤੁਸੀਂ ਸੰਤਾਂ ਨੂੰ ਕੀ ਨਹੀਂ ਕਿਹਾ? ਕਹਿੰਦੇ ਸੰਤ ਤਾਂ ਅੱਗੇ ਕਿਰਤਕ੍ਰਿਤ ਹੋ ਚੁੱਕੇ ਆ, ਉਹਨਾਂ ਨੂੰ ਕੀ ਕਹਿਣਾ? ਕਹਿਣਾ ਤਾਂ ਜਿਗਿਆਸੂਆਂ ਵਾਸਤੇ ਹੁੰਦਾ ਹੈ। ਕਹਿੰਦੇ ਸੰਤਾਂ ਦੇ ਫਿਰ ਪੰਡਿਤ ਰਾਜੇ ਹੈ, ਉਹਨਾਂ ਨੂੰ ਕੁਝ ਨਾ ਕੁਝ ਕਹਿ ਦਿੰਦੇ। ਐਸੇ ਨਾਰ ਆਖੋਂ ਉਹ ਬਲੋਕੇ ਨਹੀਂ, ਕਹਿੰਦੇ ਐਸੇ ਪੁਰਤ ਆਖਾਂ ਨਾ ਦੇਖੇ ਨਹੀਂ, ਜਾਹੇ ਆਖੋਂ ਨਿਜ ਮਨ ਹੀ ਕੋ, ਕਹਿੰਦੇ ਜਾਹੇ ਆਖੋਂ ਨਿਜ ਮਨ ਹੀ ਕੋ, ਕਹਿੰਦੇ ਮੈਂ ਆਪਣੇ ਮਨ ਨੂੰ ਹੀ ਆਖ ਰਿਹਾ ਹਾਂ, ਭਾਵਾਂ ਵਾਕ ਭਾਵਨਾਸ ਉਹ ਬਚਨ ਕਹਿਣਾ ਜਿਹੜੇ ਬਚਨ ਭਾਵ ਸੰਸਾਰ ਦੇ ਦੁੱਖਾਂ ਨੂੰ ਨਾਸ ਕਰਨ ਵਾਲੇ ਹਨ। ਦੋਹਰਾ ਸ਼ਰੋਤਾ ਵਕਤਾ ਭੁਗਤਾ ਅਵਨ ਬਹੁਰ ਇਤਰ ਬਹੁ ਲੋਕ ਤਿੰਨੇ ਬਲੋਕ ਨਾ ਸਕ ਸਕ ਹੈ ਤਿੰਨ ਸੁਭਗ ਸਰੋਜ ਸਲੋਕ। ਹੁਣ ਅੱਗੇ ਪਰਸ਼ਰੀ ਜੀ ਦੱਸ ਰਿਹਾ ਸਰੋਤਾ ਵਕਤਾ ਸੁਣਨ ਵਾਲਾ ਅਤੇ ਵਕਤਾ ਦੱਸਣ ਵਾਲਾ ਅਤੇ ਜਿਹੜੇ ਪੰਡਿਤ ਜਨਮ ਔਰ ਪ੍ਰਿਥਵੀ ਦੇ ਭੋਤਾ ਰਾਜੇ ਲੋਕ ਬਹੁਤ ਕਹਿੰਦੇ ਪੁਨਾ ਜਿਹੜੇ ਹੋਰ ਬਹੁਤ ਪ੍ਰਕਾਰ ਦੇ ਜੀਵ ਹੈ ਬਹੁਤ ਤਰ੍ਹਾਂ ਦੇ ਲੋਕ ਭੁਗਤਾ ਅਗਨੀ ਜਿਹੜੇ ਅਗਨੀ ਧਰਤੀ ਦਾ ਸੁੱਖ ਭੋਗਣ ਵਾਲੇ ਇਤਰਮਨੇ ਅਤੇ ਬਹੁਤ ਪ੍ਰਕਾਰ ਦੇ ਲੋਕ ਆ ਇਤਰ ਹੋਰ ਬਹੁ ਲੋਕ ਇਤਰ ਮਹੀਨੇ ਹੋਰ ਵੀ ਬਹੁਤ ਲੋਕ ਤਿੰਨ ਹੈ ਅਤੇ ਤਿੰਨ ਹੈ ਕਹਿੰਦੇ ਫਿਰ ਉਹਨਾਂ ਨੂੰ ਤਿੰਨ ਹੈ ਬਲੋਕ ਨਾ ਸਕ ਹੈ ਤਿੰਨ ਸੁਭਗ ਸਰੋਜ ਸਲੋਕ ਕਹਿੰਦੇ ਸੁਭਗ ਜਿਹੜੇ ਸ੍ਰੇਸ਼ਟ ਕਬਲ ਰੂਪੀ ਸਲੋਕ ਹੈ ਤਿੰਨ ਹੈ ਤਿੰਨਾਂ ਨੂੰ ਦੇਖ ਨਹੀਂ ਸਕਦੇ ਇਹ ਤਿੰਨੇ ਹੀ ਵਕਤਾ ਸਰੋਤਾ ਅਤੇ ਜਿਹੜੇ ਧਰਤੀ ਦਾ ਸੁੱਖ ਭੋਗਣ ਵਾਲੇ ਹੈ ਕਹਿੰਦੇ ਉਹ ਕਿਵੇਂ ਨਹੀਂ ਦੇਖ ਸਕਦੇ ਬਲੋਕ ਨਾ ਸਕ ਹੈ ਬਲੋਕ ਮੈਨੂੰ ਦੇਖਣ ਦਾ ਬਲੋਕ ਨਹੀਂ ਸਕਦੇ ਤਿੰਨ ਸੁਭਗ ਸਰੋਜ ਸਲੋਕ ਇਹ ਜਿਹੜੇ ਸੁਭਗ ਸ੍ਰੇਸ਼ਟ ਸਰੋਜ ਮੈਨੂੰ ਕਬਲਾਂ ਦੀ ਨਹੀਂ ਸਲੋਕ ਹੈ ਇਹਨਾਂ ਦੀ ਵਿਚਾਰ ਨੂੰ ਉਹ ਦੇਖ ਨਹੀਂ ਸਕਦੇ ਸਮਝ ਨਹੀਂ ਸਕਦੇ ਕਿਉਂਕਿ ਸਰੋਤੇ ਵੀ ਕੰਨ ਰਸੀ 'ਚ ਲੱਗੇ ਆ ਬਗਤੇ ਮਾਇਆ ਮਿਲ ਜਾਏਗੀ ਰਾਜੇ ਲੋਕ ਪ੍ਰਿਥਵੀ ਦੇ ਸੁੱਖ ਭੋਗਣ ਵਿੱਚ ਲੱਗੇ ਹੋਏ ਆ। ਦੋਹਰਾ ਤਿੰਨ ਕੇ ਅਨ ਅਧਿਕਾਰ ਕੋ ਕਰਕੇ ਪ੍ਰਗਟ ਬਹੋਰ ਸ਼੍ਰੀ ਹਰਿ ਭਗਤ ਸਵੈ ਚਿਤ ਪ੍ਰਤੀ ਭਾਨਕ ਸੋ ਬਚਨ ਨਿਚੋਰ। ਕਹਿੰਦੇ ਉਹ ਤਿੰਨ ਜਿਹੜੇ ਪੰਡਿਤ ਆਦਿਕ ਅਨ ਉਹਨਾਂ ਦਾ ਅਨ ਅਧਿਕਾਰ ਦਿਖਾ ਕੇ ਉਹਨਾਂ ਦੇ ਪਿੱਛੇ ਸਾਰੇ ਪ੍ਰਕਾਰ ਦੀ ਜਿਹੜੀ ਬਗੂਤੀ ਦੇ ਤਿਆਗਣ ਵਾਲੇ ਪਰ ਸ੍ਰੀ ਹਰੀ ਜੀ ਆਪਣੇ ਕਹਿੰਦੇ ਚਿੱਤ ਦੇ ਤਾਈਂ ਕਹਿੰਦੇ ਹਨ ਤਿੰਨ ਕੇ ਅਨ ਅਧਿਕਾਰ ਉਹਨਾਂ ਦੇ ਅਨ ਅਧਿਕਾਰ ਨੂੰ ਦੇਖ ਕੇ ਪ੍ਰਗਟ ਬਹੋਰ ਹਾਂਜੀ ਫਿਰ ਕਹਿੰਦੇ ਉਹਨਾਂ ਨੂੰ ਦਿਖਾ ਕੇ ਤਿਆਗਣੇ ਪਰ ਸ੍ਰੀ ਜਿਹੜੀ ਹੈ ਪ੍ਰਗਟ ਬਹੋਰ ਪਰਸ੍ਰੀ ਫਿਰ ਕਹਿੰਦੇ ਹਨ ਕਿ ਪ੍ਰਗਟ ਬਹੋਰ ਦਿਖਾ ਕੇ ਉਹਨਾਂ ਦੇ ਪਿੱਛੇ ਸਰ ਪ੍ਰਕਾਰ ਦੀ ਬੂਟੀ ਤਿਆਰਨੇ ਭਰਤੀ ਆਪਣੇ ਚਿੱਤ ਤਾਈਂ ਬਚਨ ਹਾਂਜੀ ਕਹਿੰਦੇ ਆ ਜਿਹੜੇ ਸ੍ਰੇਸ਼ਟ ਬਚਨ ਹੈ ਨਿਚੋੜ ਰੂਪ ਆ ਸਿਧਾਂਤ ਰੂਪ ਆ ਬਹੋਰ ਹਾਂਜੀ ਉਹਨਾਂ ਨੂੰ ਪ੍ਰਗਟ ਕਰਕੇ ਦਿਖਾਉਂਦੇ ਆ ਬੋਰ ਪਾਛੇ ਪਿੱਛੋਂ ਪ੍ਰਗਟ ਕਰਕੇ ਦਿਖਾਉਂਦੇ ਆ ਕਿ ਇਹ ਅਨ ਅਧਿਕਾਰੀਆਂ ਨੂੰ ਉਪਦੇਸ਼ ਦੇਣ ਦਾ ਕੋਈ ਫਾਇਦਾ ਨਹੀਂ ਉਹ ਆਪਣੇ ਮਨ ਨੂੰ ਹੀ ਉਪਦੇਸ਼ ਦੇ ਰਹੇ ਆ। ਸ਼੍ਰੀ ਹਰਿ ਭਗਤ ਸਵੈ ਚਿਤ ਪ੍ਰਤੀ ਭਾਨਕ ਸੋ ਬਚਨ ਨਿਚੋੜ ਕਹਿੰਦੇ ਭਰਤਰੀ ਹਰੀ ਜੀ ਆਪਣੇ ਚਿੱਤ ਦੇ ਤਾਂ ਹੀ ਕਹਿੰਦੇ ਆ ਸ੍ਰੇਸ਼ਟ ਵਚਨ ਸਿਧਾਂਤ ਰੂਪ ਬਾਣੀ ਹਾਂਜੀ ਸਵੈ ਚਿੱਤ ਪ੍ਰਤੀ ਆਪਣੇ ਚਿੱਤ ਦੇ ਪ੍ਰਤੀ ਤਾਂ ਹੀ ਭਾਨਕ ਸੋ ਬਚਨ ਨਿਚੋੜ ਜਿਹੜੇ ਉਹ ਬਚਨ ਸ੍ਰੇਸ਼ਟ ਵਚਨ ਸਿਧਾਂਤ ਰੂਪੀ ਹੈ ਹਾਂਜੀ ਉਹ ਬਚਨ ਨਜੋੜ ਮੈਨੂੰ ਸਿਧਾਂਤ ਰੂਪ ਹੈ ਬਚਨ ਪੰਤ ਮੈਨੂੰ ਕਹਿੰਦੇ ਆ ਅਤੇ ਫਿਰ ਦੂਸਰੇ ਅਰਥ 'ਚ ਹੈ ਕਹਿੰਦੇ ਸ੍ਰੇਸ਼ਟ ਵਚਨ ਸਿਧਾਂਤ ਰੂਪ ਕਹਿੰਦੇ ਬਾਣੀ ਨਹੀਂ ਹੈ ਜਿਨ ਕਿ ਬਾਕਨ ਚੋਰ ਖੋਟ ਤਾਈ ਅਰਥ ਹੈ ਕਿ ਸਰਲ ਵਚਨ ਹੈ ਬਾ ਚੋਰ ਜਿਹੜੇ ਖੋਟ ਤਾਏ ਹਾਂਜੀ ਸੇ ਨੀ ਰਹਿਤ ਕਰਨੇ ਹਾਰੇ ਨਚੋਰ ਦਾ ਦੂ ਅਰਥ ਨੀ ਮੈਨੇ ਹਾਂਜੀ ਨੀ ਤੋਂ ਭਾਵ ਹੈ ਹਾਂਜੀ ਨੀ ਰਹਿਤ ਹਾਂਜੀ ਰਹਿਤ ਜਿਹੜਾ ਚੋਰ ਆ ਕੋਟਕਾਈ ਤੋਂ ਨੀ ਰਹਿਤ ਕਰਨੇ ਹਾਰਿਆ ਵੈਸੇ ਜਿਹੜੇ ਉਹਨਾਂ ਦੇ ਵਚਨ ਹੈ ਚੋਰ ਕੋਟਕਾਈ ਹਾਂਜੀ ਕੋਟਾਈ ਦੇ ਜਿਹੜੇ ਨੀ ਰਹਿਤ ਕਰਨੇ ਹਾਰੇ ਆ ਉਹਨਾਂ ਦਾ ਫਿਰ ਕਹਿੰਦੇ ਅੱਗੇ ਦੱਸ ਰਹੇ ਹੈ ਉਹਨਾਂ ਦਾ ਅਨਧਕਾਰ ਦੱਸਦੇ ਹੈ ਕਵਿਤ ਗ੍ਰੰਥਨ ਕੇ ਗਿਆਤੇ ਮਾਤੇ ਮਤ ਸਰ ਕੀਚ ਵੀਚ ਧਰਾ ਨਾਥ ਮਦ ਸਾਥ ਪਰੇ ਦਰਸਾਤ ਹੈ ਦੂਖਨ ਚ ਮੋਰੇ ਮੋਰੇ ਭੂਖਨ ਸੋ ਪਾਖਨ ਸੋ ਪੰਡਿਤ ਪਾਲ ਤੋਂ ਨਾ ਸੁਣੇ ਮੇਰੀ ਬਾਤ ਹੈ ਸੁਣਾ ਆਮ ਜੰਤ ਜਿੱਤੇ ਦੂਖੀ ਮੂਢ ਜੀਵਨ ਕੀਤੇ ਮੋਤੇ ਸੁਰਚਾਤ ਹੈ ਮੋਤੇ ਸੁਰਚਾਤ ਹੈ ਪਾਤਰ ਬਿਨਾ ਪਾਸੇ ਰਾਖੇ ਹਵਨ ਕੋ ਰਾਖੇ ਤੈਸੇ ਜੀਰਨ ਨੂੰ ਗਾਤ ਮੈਂ ਸੋ ਬਾਤ ਹੋਤ ਜਾਤ ਹੈ ਜਿਹੜੇ ਗ੍ਰੰਥਾਂ ਦੇ ਗਿਆਤੇ ਜਾਣਨ ਹਾਰੇ ਪੰਡਿਤ ਜਨ ਵਿਦਵਾਨ ਲੋਕ ਹੈ ਉਹ ਹੰਕਾਰ ਵਿੱਚ ਮਾਤੇ ਮੱਤੇ ਹੋਏ ਹੈ ਮਤਸਰ ਈਰਖਾ ਦੇ ਕੀਚ ਚਿੱਕੜ ਵਿੱਚ ਫਸੇ ਹੋਏ ਹੈ ਗ੍ਰੰਥਨ ਕੇ ਗਿਆਤੇ ਮਾਤੇ ਮਤਸਰ ਈਰਖਾ ਦੇ ਵਿੱਚ ਕੀਚ ਵਿੱਚ ਚਿੱਕੜ ਦੇ ਵਿੱਚ ਫਸੇ ਧਰਾ ਨਾਥ ਮਦ ਸਾਥ ਭਰੇ ਦਰਸਾਥ ਜਿਹੜੇ ਧਰਤੀ ਦੇ ਨਾਥ ਹੈ ਧਰਾ ਧਰਤੀ ਦੇ ਨਾਥ ਰਾਜੇ ਉਹ ਵੀ ਮਦ ਹੰਕਾਰ ਦੇ ਸਹਿਤ ਭਰੇ ਹੋਏ ਨਜ਼ਰ ਆ ਰਹੇ ਦੁੱਖ ਨ ਚੁਮੋਰੇ ਮੋਰੇ ਭੂਖਨ ਸੋ ਪਾਖਨ ਸੋ ਮੇਰੇ ਜਿਹੜੇ ਭੂਖਨ ਗਹਿਣਿਆਂ ਦੇ ਤਰੀਕੇ ਬਚਨ ਹੈ ਸਵਾਏ ਮਨ ਕਰਨ ਹਾਰੇ ਪੁਰਸ਼ਾਂ ਨੂੰ ਉਹਨਾਂ ਬਾਕਾਂ ਦੇ ਕਥਨ ਕਰਨੇ ਹਨ ਜਿਹੜੇ ਗੁਣ ਆ ਉਹਨਾਂ ਨੂੰ ਤਾਂ ਜਾਣਦੇ ਹਨ ਉਲਟਾ ਦੋਖ ਲਗਾਉਂਦੇ ਹਨ ਪੰਡਿਤ ਜੀ ਕਹਿ ਦਿੰਦੇ ਹੈ ਵੀ ਅਰਥ ਸੋਧਿਆ ਹੈ ਵਿਆਕਰਨ ਦੇ ਮੁਤਾਬਕ ਨੇ ਅਤੇ ਇਸ ਦੇ ਵਿੱਚ ਜਿਹੜੀ ਕਾਵਿ ਕੋਸ਼ ਦੀ ਜੜਤਕਾਰੀ ਨਹੀਂ ਹੈ ਉਹ ਹੈ ਇਸ ਤਰ੍ਹਾਂ ਦੇ ਦੋਖ ਜਿਹੜੇ ਚਮੋੜਦੇ ਹੈ ਦੂਖਣ ਚ ਮੋਰੇ ਮੋਰੇ ਭੂਖਣ ਤੋਂ ਪਾਖਣ ਮੇਰੇ ਜਿਹੜੇ ਭੂਖਣ ਅਲੰਕਾਰ ਗਹਿਣੇ ਨੇ ਪਾਖਣ ਪਾਖੇ ਹੋਏ ਬਚਨ ਹੈ ਉਹ ਦੋਸ਼ ਚ ਮੋੜ ਰਹੇ ਹੈ ਪੰਡਿਤ ਭੋਪਾਲ ਤੋਂ ਨਾ ਸੁਣੇ ਮੇਰੀ ਬਾਤ ਪੰਡਿਤ ਅਤੇ ਭੋਪਾਲ ਜਿਹੜੇ ਰਾਜੇ ਹੈ ਅੰਤ ਜਿਹੜੇ ਵਿਦਵਾਨ ਹੈ ਭੋਪਾਲ ਜਿਹੜੇ ਰਾਜੇ ਉਹ ਮੇਰੀ ਗੱਲ ਨਹੀਂ ਸੁਣਦੇ ਹਨ ਉਹ ਆਪਣੇ ਹੰਕਾਰ ਵਿੱਚ ਹਨ ਉਹਨਾਂ ਆਮ ਜੰਤ ਜੇਤੇ ਦੁਖੀ ਮੂਧ ਦਿਨ ਚੇਤੇ ਮੋਤੇ ਸੁਰਚਾਰ ਹਨ ਮੋਤੇ ਸੁਰਚਾਰ ਉਹਨਾਂ ਹਾਂਜੀ ਫੇਰ ਜਿਹੜੇ ਹਾਂਜੀ ਰਾਜਾ ਜੀ ਕਹਿੰਦੇ ਜਿਹੜਾ ਆਪ ਦੁਖੀ ਹੋਇਆ ਮੰਦਭਾਗੀ ਹੈ ਰਾਜ ਨੂੰ ਤਿਆਗ ਕੇ ਕਹਿੰਦੇ ਜਿਹੜੇ ਹਮਾਰੇ ਅਤੇ ਵੀ ਤਿਆਗ ਕਰਾਇਆ ਕਹਿੰਦੇ ਅਕਰਮ ਪੰਡਿਤ ਰਾਜੇ ਦੋਨੋਂ ਮੇਰੀ ਬਾਣੀ ਨੂੰ ਨਹੀਂ ਸੁਣਦੇ ਅਤੇ ਬਹੁਤ ਉਹਨਾਂ ਜਿਹੜੇ ਹੋਰ ਜੀਵ ਹੈ ਉਹ ਸਾਰੇ ਦੁਖੀ ਹੈ ਰਾਗ ਦਵੈਸ਼ ਕਲੇਸ਼ ਉਹਨਾਂ ਦੇ ਮਨ 'ਚ ਹੈ ਦੁਖੀ ਹੈ ਕੋਈ ਸਰੀਰ ਕਰਕੇ ਦੁਖੀ ਹੈ ਕੋਈ ਮਨ ਕਰਕੇ ਕੋਈ ਬਾਣੀ ਕਰਕੇ ਦੁਖੀ ਹੈ ਅਤੇ ਮੂੜ ਕਈ ਤਾਂ ਮੂੜ ਮੂਰਖ ਹੈ ਕਈ ਦੀਨ ਹੈ ਹਾਂਜੀ ਬੜੇ ਨਮਾਣੇ ਨਤਾਣੇ ਆ ਉਹ ਪਦਾਰਥ ਕੋਲ ਨੇ ਪਦਾਰਥਾਂ ਦੀ ਇੱਛਾ ਕਰਕੇ ਦੇਣ ਉਹ ਵੀ ਦੁਖੀ ਹੈ ਕਈ ਫਿਰ ਹੈ, ਦੇਵੀ ਦੇਵਤਿਆਂ ਦੇ ਉਪਾਸ਼ਕ ਹੈ, ਉਹ ਵੀ ਆਤਮਾ ਗਿਆਨ ਦੀ ਗੱਲ ਨਹੀਂ ਸੁਣਦੇ। ਔਰ ਜਿਹੜੇ ਮੂੜ ਮੂਰਖ ਹੈ, ਅਰਥ ਦਾ ਜਿਹੜਾ ਰਹੱਸ ਭਾਗ ਹੈ ਉਹਨੂੰ ਸਮਝ ਨਹੀਂ ਸਕਦੇ। ਹਾਂਜੀ, ਕਹਿੰਦੇ ਮੋਤੇ ਸਰਕਾਰ ਮੈਂ ਉਹਨਾਂ ਤੋਂ ਸਪੋਜ ਕਰਦਾ, ਮੇਰੇ ਤੋਂ ਸਪੋਜ ਕਰਦੇ ਆ। ਅੱਗੇ ਦ੍ਰਿਸ਼ਟਾਂਤ ਦਿੰਦੇ ਆ ਕਿ ਕਈ ਇਹ ਹੈ ਕਿ ਸਾਧੂ ਆ, ਸਾਨੂੰ ਨਾ ਸਵਾਲ ਪਾ ਦੇਵੇ। ਕਹਿੰਦੇ ਮੈਂ ਉਹਨਾਂ ਤੋਂ ਪਿੱਛੇ ਹਟਦਾ, ਇਸ ਕਰਕੇ ਪਾਤਰ ਬਿਨਾ ਭਾਖੇ ਰਾਖੇ ਹਵਨ ਕੋ ਰਾਖੇ ਕੈਸੇ ਜੀਵਨ ਨੂੰ ਬਾਤ ਨੂੰ ਸੁਬਾਤ ਹੋ ਰਹੀ। ਜਿਵੇਂ ਕਹਿੰਦੇ ਅਧਿਕਾਰੀ ਤੋਂ ਬਿਨਾ ਜਿਹੜਾ ਉਪਦੇਸ਼ ਦੇਣਾ ਉਹ ਵਿਅਰਥ ਹੈ। ਅਧਿਕਾਰੀ ਬਿਨਾ ਜਿਹੜਾ ਕਥਨ ਕਰਨਾ ਕਿਸ ਤਰ੍ਹਾਂ, ਵੇਦਾਂ ਦੇ ਮੰਤਰ ਪੜ੍ਹ ਕੇ ਹੈਂ, ਅਤੇ ਹਵਨ ਉਹੀ ਜਿਹੜੀ ਹੈ ਮੰਤਰ ਪੜ੍ਹ ਕੇ ਹੈਂ, ਰਾਖ ਬੁਝੀ ਹੋਈ ਅੱਗ ਵਿੱਚ ਰੱਖਣਾ ਚਾਹੇ। ਅੱਗ ਬੁਝ ਗਈ ਹੈ, ਵੇਦਾਂ ਮੰਤਰ ਪੜ੍ਹ ਕੇ ਜਿਹੜੀ ਹਵਨ ਦੀ ਉਹੀ ਹੈ ਉਹਦੀ ਰੱਖੀ ਜਾਏ, ਉਹ ਵਿਅਰਥ ਚਲੇ ਜਾਂਦੀ ਹੈ। ਇਸੇ ਤਰ੍ਹਾਂ ਹੀ ਨਾ ਕਹਿਣੇ ਨਾ ਸਵੱਬ ਸੇ ਜਿਹੜਾ ਬਚਨ ਕਹਿਣਾ ਗਾਤ ਸਰੀਰ ਮੈਂ, ਉਹ ਜੀਰਨ ਕਹਿੰਦੇ ਨਾਸ ਹੋ ਜਾਂਦਾ। ਐਸਾ ਦੇਖ ਕੇ ਭਰਤਰੀ ਜੀ ਨੇ ਸਿੱਖਿਆ ਦੇ ਹੇਤ ਆਪਣੇ ਮਨ ਨੂੰ ਕਤਮ ਕਰਦੇ ਹਨ। ਤੈਸੇ ਜੀਰਨ ਨੂੰ ਗਾਤ ਮੈਂ ਸੋ ਬਾਤ ਹੋ ਤੇ ਜਾਤ ਹੈ, ਅਤੇ ਜੀਰਨ ਮੈਂ ਨਾਸ ਹੋ ਜਾਂਦੇ ਹੈ। ਜਿਹੜੇ ਬਾਤ ਬਚਨ ਗਾਤ ਸਰੀਰ ਨੂੰ ਜੀਰਨ ਮੈਂ ਨਾਸ ਹੋ ਜਾਂਦੇ, ਨਾ ਕਹਿਣੇ ਦੇ ਸਬਾਬਨਾ, ਅਤੇ ਜਿਹੜੀ ਬਾਤ ਬਚਨ ਹੈ ਉਹ ਗਾਤ ਸਰੀਰ ਮੈਂ ਜੀਰਨ ਮੈਂ ਨਾਸ ਹੋ ਜਾਂਦੇ ਆ। ਕਿਸ ਤਰ੍ਹਾਂ ਕਹਿੰਦੇ ਜਿਹੜਾ ਅਨ ਅਧਿਕਾਰੀ ਹੈ, ਅਧਿਕਾਰੀ ਬਿਨਾਂ ਕਥਨ ਕਰਨਾ ਕੈਸਾ ਹੈ, ਜਿਵੇਂ ਹਵਨ ਅਹੂਤੀ ਜਿਹੜੀ ਹੈ ਮੰਤਰ ਪੜ੍ਹ ਕੇ ਰਾਖ ਦੇ ਵਿੱਚ ਰੱਖੀ ਹੈ, ਫਜੂਲ ਚਲੇ ਜਾਂਦੀ, ਅੱਗ ਬੁਝੀ ਹੋਈ ਹੈ, ਰਾਖ 'ਚ ਰੱਖਣ ਦਾ ਕੋਈ ਲਾਭ ਨਹੀਂ। ਨਾ ਕਹਿਣ ਦੇ ਸਵਾਬ ਨਾਲ ਜਿਹੜੇ ਬਚਨ ਹੈ ਉਹ ਸਰੀਰ 'ਚ ਨਾਸ ਹੋ ਜਾਂਦੇ, ਹੁਣ ਮੋਰੇ ਗ੍ਰਹਿਣ ਨਹੀਂ ਕੀਤਾ, ਉਹਦੇ ਅਰਥ ਭਾਵ ਨੂੰ ਨਹੀਂ ਸਮਝੋ, ਫਜੂਲ ਚਲੇ ਗਏ। ਇਹ ਦੇਖ ਕੇ ਕਹਿੰਦੇ ਮੈਂ ਆਪਣੇ ਮਨ ਨੂੰ ਸਿੱਖਿਆ ਦੇ ਰਿਹਾ। ਹੋਰ ਥਾਂ ਬਗਤਾ ਉਹੇ ਨਿਰਪ ਆਪ ਸਰੂਤਾ ਨਿਜ ਮਨ ਕੋ ਕੀਆ, ਬਗਤਾ ਉਹ ਨਿਰਪ ਆਪ, ਜਿਹੜਾ ਨਿਰਪ ਰਾਜਾ ਉਹ ਆਪ ਬਗਤਾ ਹੋਇਆ ਅਤੇ ਆਪਣੇ ਮਨ ਨੂੰ ਉਹਨੇ ਸਰੋਤਾ ਬਣਾਇਆ। ਨਿਜ ਮਨ ਕੋ ਕੀਓ, ਆਪਣੇ ਮਨ ਨੂੰ ਕੀਤਾ। ਰੁਦਰ ਸਲੋਕ ਆਲਾਪ ਕਰਿਓ ਅਚਾਲ ਕਿਹ ਤਾਪ ਚਿਤ, ਰੁਦਰ ਮੈਨੇ 11 ਸਲੋਕ ਕਥਨ ਕਰਕੇ ਆਪਣੇ ਚਿੱਤ ਨੂੰ ਅਚਲ ਮੈਨੇ ਇਸਤਤ ਕਰਕੇ, ਔਰ ਜਿਹੜੇ ਤਿੰਨੇ ਤਾਪ ਆ ਅਧਿਆਤਮਕ ਅਦੀ ਭੂਤਕ ਅਦੀ ਦੈਵਕ, ਇਹਨਾਂ 'ਤੇ ਨਿਰ ਮੈਨੇ ਆਪਣੇ ਚਿੱਤ ਨੂੰ ਰਹਿਤ ਕੀਤਾ ਹੈ। ਰੁਦਰ ਸਲੋਕ ਆਲਾਪ 11 ਸਲੋਕ ਆਲਾਪ ਕਥਨ ਕਰਕੇ ਅਚਲ ਅਤੇ ਅਚਲ ਕੀਤਾ, ਨੇਹ ਤਾਪ ਚਿੱਤ ਆਪਣੇ ਚਿੰਨ ਤਿੰਨਾਂ ਤਾਪਾਂ ਤੋਂ ਨੇਹ ਰਹਿਤ ਕੀਤਾ ਹੈ।